ਗਿਆਨੀ ਬਲਵੰਤ ਸਿੰਘ ਜੜਤੌਲੀ। ਭਾਈ ਬਲਵੰਤ ਸਿੰਘ ਦਾ ਨਾਮ 5/9/48 ਨੂੰ ਸਰਦਾਰ ਹਰੀ ਸਿੰਘ ਦੇ ਘਰ ਹੋਇਆ। ਇਸ ਦੇ ਦੋ ਵੱਡੇ ਭਰਾ ਹਨ। ਭਾਈ ਬਲਵੰਤ ਸਿੰਘ ਨੇ ਪਹਿਲਾਂ ਪਿੰਡ ਦੇ ਸਕੂਲ ਵਿੱਚ ਪ੍ਰਾਇਮਰੀ ਪਾਸ ਕੀਤੀ, ਉਸ ਤੋਂ ਬਾਅਦ ਮਹਿਮਾ ਸਿੰਘ ਵਾਲੇ ਦੇ ਖਾਲਸਾ ਹਾਇਰ ਸੈਕੰਡਰੀ ਸਕੂਲ ਵਿੱਚ ਧਾਰਮਿਕ ਵਿਦਿਆ ਦੇ ਮਜਮੂਨਾ ਚ ਹਿਸਟਰੀ ਪੜ੍ਹ ਕੇ ਸਾਰੇ ਮਤਾਂ ਮਤਾਂਤਰਾਂ ਵਿੱਚੋਂ ਗੁਰਮਤ ਨੂੰ ਨਿਸ਼ਚੇ ਕੀਤਾ, ਜਿਸ ਕਰਕੇ ਅੰਦਰ ਭਗਤੀ ਦਾ ਅੰਕਰ ਉਤਪੰਨ ਹੋ ਆਇਆ। ਮਾਤਾ ਪਿਤਾ ਵੀ ਗੁਰਸਿੱਖੀ ਜੀਵਨ ਵਾਲੇ ਸਨ। ਨਗਰ ਵਿੱਚ ਗਿਆ ਤੋਂ ਸੰਤ ਮਹਾਰਾਜ ਜੀ ਦੇ ਦਰਸ਼ਨ ਕਰਦੇ ਤੇ ਦੀਵਾਨ ਸੁਣਦੇ ਸਨ। ਸਰਦਾਰ ਸਪੂਰਨ ਸਿੰਘ ਦੀ ਪ੍ਰੇਰਨਾ ਨਾਲ ਕਰਮਸਰ ਦੀ ਪਾਵਨ ਧਰਤੀ ਦਾ ਦੀਦਾਰ ਕੀਤਾ। ਨਮਸਕਾਰ ਕਰਨ ਲੱਗਿਆਂ ਸਾਰੇ ਫੁਰਨੇ ਮਿਟ ਗਏ। ਉਪਰੰਤ ਅੰਮ੍ਰਿਤ ਪਾਨ ਕੀਤਾ। ਅਰਸ਼ੀ ਪ੍ਰੀਤਮ ਤੋਂ ਨਾਮ ਦੀ ਦਾਤ ਲਈ ਮਾਰਚ 1970 ਨੂੰ BA ਦੇ ਪਰਚੇ ਦੇ ਕੇ ਸਿੱਧਾ ਕਰਮਸਰ ਆ ਗਿਆ। ਸੰਬੰਧੀਆਂ ਨੇ ਰੋਕਿਆ ਪਰ ਕਿਸੇ ਦੀ ਪਰਵਾਹ ਨਾ ਕੀਤੀ। ਛੋਟੇ ਸੰਤ ਜੀ ਦੀ ਆਗਿਆ ਪਾ ਕੇ ਸਥਾਨ ਦੇ ਹਿਸਾਬ ਕਿਤਾਬ ਕਰਨ ਦੀ ਡਿਊਟੀ ਸੰਭਾਲ ਲਈ। ਸ਼ੁੱਧ ਪਾਠੀ ਅਰਥਾਂ ਦੀ ਵਿਚਾਰ ਤੇ ਕੀਰਤਨ ਵੀ ਕਰ ਲੈਂਦੇ ਹਨ। ਚੰਗਾ ਨਾਮ ਬਾਣੀ ਦਾ ਪ੍ਰੇਮੀ ਮਿਲਣਸਾਰ ਨਿਮਰਤਾ ਵਾਲਾ ਗੁਰਮੁਖ ਹੈ। ਲੋੜ ਪਈ ਤੋਂ ਸ਼ਾਮ ਦੇ ਸਮੇਂ ਗੁਰ ਇਤਿਹਾਸ ਦੀ ਕਥਾ ਵੀ ਕਰ ਲੈਂਦੇ ਹਨ। ਭਾਈ ਹਰਨੇਕ ਸਿੰਘ ਆਲੋਵਾਲ ਪਿੰਡ ਦਾ ਭਾਈ ਹਰਨੇਕ ਸਿੰਘ ਸੰਤ ਆਸ਼ਰਮ ਤਬਲਾਨ ਦਾਤੇ ਦੇ ਚਰਨਾਂ ਵਿੱਚ ਪੁੱਜਾ। ਕਈ ਸਾਲ ਲੰਗਰ ਦੀ ਸੇਵਾ ਕੀਤੀ, ਫਿਰ ਕਰਮਸਰ ਆ ਕੇ ਵੀ ਲੰਗਰ ਵਿੱਚ ਹੀ ਡਿਊਟੀ ਕੀਤੀ। ਬਾਅਦ ਵਿੱਚ ਛੋਟੇ ਸੰਤ ਜੀ ਮਹਾਰਾਜ ਦੇ ਖਾਸ ਲੰਗਰੀ ਬਣ ਗਏ। ਇਹ ਹਰ ਸਮੇਂ ਸੰਤ ਜੀ ਮਹਾਰਾਜ ਦੇ ਨਾਲ ਹੀ ਜਾਂਦੇ ਸਨ ਤੇ ਹਜ਼ੂਰ ਸਾਹਿਬ ਵੀ ਨਾਲ ਹੀ ਗਏ ਸਨ। ਹੁਣ ਜਥੇ ਸਮੇਤ ਵਿਚਰ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਅਖੰਡ ਪਾਠ ਤੇ ਕੀਰਤਨ ਕਰਦੇ ਹਨ। ਅਸਥਾਨ ਤੇ ਲੰਗਰ ਦੇ ਰਾਸ਼ਨ ਦੀ ਸੇਵਾ ਸੰਭਾਲ ਤੇ ਬਾਲਣ ਦਾ ਬਹੁਤ ਧਿਆਨ ਰੱਖਦੇ ਹਨ। ਫਤਿਹਗੜ੍ਹ ਚਮਕੌਰ ਸਾਹਿਬ ਤੇ ਆਨੰਦਪੁਰ ਸਾਹਿਬ ਜੋੜ ਮੇਲਿਆਂ ਸਮੇਂ ਲੰਗਰ ਚਲਾਉਂਦੇ ਹਨ। ਭਗਤ ਭਾਨ ਸਿੰਘ ਜੀ ਆਪਣੇ ਆਨੰਦ ਵਿੱਚ ਹੀ ਲੀਨ ਰਹਿੰਦੇ ਹਨ। ਕਿਸੇ ਦੀ ਘੱਟ ਵੱਧ ਗੱਲ ਨਹੀਂ ਕਰਦੇ। ਹਰ ਇੱਕ ਨੂੰ ਗੁਰੂ ਘਰ ਦੀ ਸੇਵਾ ਤੇ ਸੰਤ ਜੀ ਮਹਾਰਾਜ ਉੱਪਰ ਸ਼ਰਧਾ ਵਧਾਉਣ ਦੇ ਵਚਨ ਕਰਦੇ ਹਨ। ਅਸਥਾਨ ਦੇ ਸਰੀਰ ਤੇ ਬਾਹਰਲੀ ਸੰਗਤ ਵੀ ਇਹਨਾਂ ਦਾ ਪੂਰਨ ਸਤਿਕਾਰ ਕਰਦੀ ਹੈ। ਇਸੇ ਤਰ੍ਹਾਂ ਮੰਗਲ ਸਿੰਘ ਤੇ ਪ੍ਰਗਟ ਸਿੰਘ ਵੀ ਕਈ ਸਾਲ ਜਥੇ ਨਾਲ ਰਹਿ ਕੇ ਗੱਡੀ ਚਲਾਉਂਦੇ ਤੇ ਸਾਜ ਵਜਾਉਂਦੇ ਰਹੇ। ਭਾਈ ਵਿਸਾਖਾ ਸਿੰਘ ਵੀ ਕਈ ਸਾਲ ਸੇਵਾ ਕਰਦਾ ਰਿਹਾ। ਭਾਈ ਬਲਵਿੰਦਰ ਸਿੰਘ ਸੌੜਾ ਵੀ ਕਈ ਸਾਲ ਦਾ ਇੱਥੇ ਸੇਵਾ ਕਰਦਾ ਹੈ। ਮੌਲਕ ਬਚਨ ਬ੍ਰਹਮ ਜੀਵ ਮਾਇਆ। ਜਗਿਆਸੂਆਂ ਦੇ ਭਲੇ ਲਈ ਆਪ ਹਰ ਰੋਜ਼ 2 ਘੰਟੇ ਸੰਗਤਾਂ ਨੂੰ ਮਿਲਿਆ ਕਰਦੇ ਸਨ। ਕੁਰਸੀ ਲੱਗ ਜਾਇਆ ਕਰਦੀ ਸੀ। ਸਾਰੇ ਦੂਰ ਦੁਰਾਡੇ ਦੇਸ਼ ਪ੍ਰਦੇਸ਼ ਤੋਂ ਪੁੱਜੇ ਯਾਤਰੂਆਂ ਨੇ ਮਹਾਂ ਪੁਰਸ਼ਾਂ ਦੇ ਨਿਕਟ ਹੋ ਕੇ ਦਰਸ਼ਨ ਕਰਨੇ ਅਤੇ ਇਕਾਂਤ ਵਿੱਚ ਆਈਆਂ ਦੁਨਿਆਵੀ ਅਤੇ ਰੂਹਾਨੀ ਔਕੜਾਂ ਮਹਾਂਪੁਰਸ਼ਾਂ ਨੂੰ ਦੱਸਣ ਅਤੇ ਉਹਨਾਂ ਲਈ ਸੰਤ ਬਚਨ ਲੈਣ ਦੀ ਤੀਬਰ ਇੱਛਾ ਰੱਖਿਆ ਕਰਦੇ ਸਨ। ਰੂਹਾਨੀ ਗੁੰਝਲਾਂ ਪਰਮ ਭੁਲੇਖੇ ਗਲਤ ਨਿਸ਼ਚਿਆਂ ਬਾਰੇ ਆਪ ਬੇਨਤੀ ਕਰਕੇ ਸਮਾਧਾਨ ਕਰਾਇਆ ਕਰਦੇ ਸਨ। ਅੱਜ ਵੀ ਬਹੁਤ ਸਾਰੇ ਪ੍ਰੇਮੀ ਜਗਿਆਸੂ ਜਿਹਾ ਕਿ ਗਿਆਨੀ ਉਜਾਗਰ ਸਿੰਘ, ਗਿਆਨੀ ਕਰਮ ਸਿੰਘ, ਜਥੇਦਾਰ ਮਹਿੰਦਰ ਸਿੰਘ ਤੇ ਇਸ ਗ੍ਰੰਥ ਦੇ ਲੇਖਕ ਸਭਨਾ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਆਪ ਕਿਰਪਾ ਕਰਕੇ ਬ੍ਰਹਮ ਜੀ ਮਾਇਆ ਦੇ ਸਰੂਪ ਬਾਰੇ ਕੁਝ ਦੱਸੋ। ਇਹ ਬੇਨਤੀ ਸੁਣ ਕੇ ਸੰਤ ਜੀ ਮਹਾਰਾਜ ਬੋਲੇ, ਜੀਵ ਤੋਂ ਭਾਵ ਜੀਵ ਆਤਮਾ ਹੈ। ਸਰੀਰ ਨਾਸਵਾਨ ਹੈ ਪਰ ਜੀਵ ਆਤਮਾ ਅਮਰ ਹੈ, ਮਰਨ ਹਾਰ ਇਹੋ ਜੀਵਰਾ ਨਹੀਂ। ਗੁਰੂ ਨਾਨਕ ਦੇਵ ਜੀ ਦੇ ਕਥਨ ਸਾਰ ਜੀਵ ਅਤੇ ਬ੍ਰਹਮ ਦਾ ਸੰਬੰਧ ਅੰਸ਼ ਅਤੇ ਅੰਸੀ ਦਾ ਹੈ। ਜੀਵ ਊਰਾ ਹੈ ਅਤੇ ਬ੍ਰਹਮ ਗੌਰਾ ਹੈ। ਤੂੰ ਪੂਰਾ ਹਮ ਊਰੇ ਹੋਚੇ, ਤੂੰ ਗੌਰਾ ਹਮ ਹੋਰੇ। ਇਸ ਸੰਬੰਧ ਨੂੰ ਗੁਣ ਅਤੇ ਗੁਣੀ ਜਾਂ ਸ਼ਕਤੀ ਅਤੇ ਸ਼ਕਤੀਮਾਨ ਵੀ ਕਿਹਾ ਜਾ ਸਕਦਾ ਹੈ। ਬ੍ਰਹਮ ਹੀ ਜੀਵ ਉਤਪਤੀ ਦਾ ਕਾਰਨ ਹੈ। ਜਿਵੇਂ ਚੰਗਿਆੜੇ ਅੱਗ ਵਿੱਚੋਂ ਵੱਖ ਹੋਣ ਤੋਂ ਪਹਿਲਾਂ ਉਸੇ ਵਿੱਚ ਹੀ ਸਮਾਏ ਹੁੰਦੇ ਹਨ, ਇਵੇਂ ਹੀ ਜੀਵ ਆਤਮਾ ਦੀ ਹੋਂਦ ਜੀਵ ਉਤਪਤੀ ਤੋਂ ਪਹਿਲਾਂ ਬ੍ਰਹਮ ਵਿੱਚ ਹੀ ਹੁੰਦੀ ਹੈ ਤੇ ਬ੍ਰਹਮ ਦੇ ਹੁਕਮ ਨਾਲ ਹੀ ਜੀਵ ਦੀ ਸਿਰਜਣਾ ਹੁੰਦੀ ਹੈ ਅਤੇ ਹੁਕਮ ਦੁਆਰਾ ਹੀ ਜੀਵ ਬ੍ਰਹਮ ਵਿੱਚ ਸਮਾ ਜਾਂਦਾ ਹੈ। ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਛੇ ਹੁਕਮੇ ਸਮਾਏ। ਬ੍ਰਹਮ ਸੁਤੰਤਰ ਅਤੇ ਜੀਵ ਪਰ ਅਧੀਨ ਹੈ। ਬ੍ਰਹਮ ਜੀਵਾਂ ਦੀ ਉਤਪਤੀ ਕਰਕੇ ਉਹਨਾਂ ਨੂੰ ਆਪਣੇ ਹੁਕਮ ਵਿੱਚ ਰੱਖਦਾ ਹੈ ਅਤੇ ਉਹਨਾਂ ਦੀ ਰੋਜੀ ਦਾ ਪ੍ਰਬੰਧ ਵੀ ਕਰਦਾ ਹੈ। ਜੀਵ ਤੇ ਬ੍ਰਹਮ ਦੇ ਸੰਬੰਧ ਬਾਰੇ 6 ਦਰਸ਼ਨਾਂ ਵਿੱਚ ਵੱਖ ਵੱਖ ਵਿਚਾਰ ਮਿਲਦੇ ਹਨ। ਉਪਨਿਸ਼ਦਾਂ ਅਨੁਸਾਰ ਜੀਵ ਹੀ ਬ੍ਰਹਮ ਹੈ। ਗੀਤਾ ਵਿੱਚ ਵੀ ਜੀਵ ਅਤੇ ਬ੍ਰਹਮ ਦਾ ਭੇਦ ਨਹੀਂ ਮੰਨਿਆ ਗਿਆ। ਜੀਵ ਅਤੇ ਬ੍ਰਹਮ ਦਾ ਭੇਦ ਵਿਵਹਾਰਕ ਹੈ, ਪਰ ਪਰਮਾਰਥ ਵਿੱਚ ਇਹ ਇੱਕੋ ਹੀ ਹਨ। ਸ਼ੰਕਰ ਦੇ ਅਦਵੈਤ ਸਿਧਾਂਤ ਅਨੁਸਾਰ ਆਤਮਾ ਨਿਤ, ਅਜਨਮਾ, ਅਵਨਾਸੀ, ਅਜਰ ਅਤੇ ਅਮਰ ਹੈ। ਇਸ ਆਤਮਾ ਨਾਲ ਬ੍ਰਹਮ ਦੀ ਸੁਭਾਵਗਤ ਏਕਤਾ ਹੈ। ਆਤਮਾ ਵੀ ਚੇਤਨ ਸਰੂਪ ਹੈ ਅਤੇ ਬ੍ਰਹਮ ਵੀ। ਜੀਵ ਅੰਤਰਮੁਖੀ ਅਤੇ ਬਾਹਰਮੁਖੀ ਬਿਰਤੀਆਂ ਦਾ ਧਾਰਨੀ ਹੁੰਦਾ ਹੈ ਅਤੇ ਮਾਇਆ ਦਾ ਪਰਦਾ ਗਿਆਨ ਦੁਆਰਾ ਹੀ ਟੁੱਟਦਾ ਹੈ। ਰਾਮਾਨੁਜ ਦੇ ਵਿਸ਼ਿਸ਼ਟ ਅਦਵੈਤ ਵਿੱਚ ਜੀਵ ਨੂੰ ਨਿੱਤ ਅਤੇ ਸੁਤੰਤਰ ਮੰਨਿਆ ਹੈ, ਪਰ ਉਹ ਫਿਰ ਵੀ ਬ੍ਰਹਮ ਦੇ ਅਧੀਨ ਹੈ। ਇਸ ਵਿਚਾਰ ਅਨੁਸਾਰ ਜੀਵ ਬ੍ਰਹਮ ਨਹੀਂ, ਪਰ ਉਸ ਤੋਂ ਵੱਖਰਾ ਵੀ ਨਹੀਂ। ਇਹਨਾਂ ਦੋਹਾਂ ਮਤਾਂ ਤੋਂ ਬਾਅਦ ਮਾਧਵਾਚਾਰੀਏ ਦਾ ਦਵੈਤ ਮਤ ਆਉਂਦਾ ਹੈ, ਜਿਸ ਵਿੱਚ ਬ੍ਰਹਮ ਨੂੰ ਜੀਵ ਅਤੇ ਜਗ ਤੋਂ ਵਿਲੱਖਣ ਦੱਸਿਆ ਗਿਆ ਹੈ। ਇਸ ਮਤ ਅਨੁਸਾਰ ਮੁਕਤੀ ਪ੍ਰਾਪਤ ਕਰਨਾ ਜੀਵ ਦਾ ਮੁੱਖ ਲਕਸ਼ ਹੈ। ਮੁਕਤ ਹੋ ਕੇ ਹੀ ਉਹ ਬ੍ਰਹਮ ਵਿੱਚ ਲੀਨ ਹੋ ਸਕਦਾ ਹੈ। ਮੁਕਤੀ ਦੀ ਪ੍ਰਾਪਤੀ ਲਈ ਭਗਤੀ ਹੀ ਪ੍ਰਮੁੱਖ ਸਾਧਨ ਹੈ। ਇਸ ਤੋਂ ਬਾਅਦ ਨਿਰਾਮਬਾਰਕਾਚਾਰੀਆ ਦਾ ਦਵੈਤ ਮਤ ਹੈ, ਜਿਸ ਅਨੁਸਾਰ ਬ੍ਰਹਮ ਅਦਵੈਤ ਅਤੇ ਦਵੈਤ ਦੋਵੇਂ ਤਰ੍ਹਾਂ ਹੀ ਹੈ। ਜੀਵ ਅਤੇ ਬ੍ਰਹਮ ਵਿੱਚ ਆਸ਼ਿਸ਼ ਭਾਵ ਸੰਬੰਧ ਹੈ। ਜੀਵ ਸੁਤੰਤਰ ਹੈ, ਪਰ ਭੋਗ ਪ੍ਰਾਪਤੀ ਲਈ ਉਹ ਬ੍ਰਹਮ ਦੇ ਅਧੀਨ ਹੈ। ਜੀਵ ਬ੍ਰਹਮ ਦੀ ਅੰਸ਼ ਹੁੰਦਾ ਹੋਇਆ ਵੀ ਉਸ ਤੋਂ ਵੱਖਰਾ ਹੈ। ਪੰਚਮ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਜੀਵ ਬ੍ਰਹਮ ਦੀ ਅੰਸ਼ ਹੈ ਅਤੇ ਉਸੇ ਵਿੱਚੋਂ ਹੀ ਇਸ ਦੀ ਉਤਪਤੀ ਹੋਈ ਹੈ। ਇਸ ਲਈ ਬ੍ਰਹਮ ਦੇ ਗੁਣ ਜੀਵ ਵਿੱਚ ਵਿਆਪਕ ਹਨ। ਜੇ ਬ੍ਰਹਮ ਅਮਰ ਹੈ ਤਾਂ ਜੀਵ ਵੀ ਨਿਰਭਉ ਤੇ ਨਿਸ਼ਚਿੰਤ ਹੈ। ਹਜ਼ੂਰ ਦੇ ਕਥਨ ਅਨੁਸਾਰ ਜੀਵ ਪਾਰ ਬ੍ਰਹਮ ਤੋਂ ਜਨਮ ਲੈਂਦਾ ਹੈ ਅਤੇ ਉਸੇ ਦਾ ਰੂਪ ਹੈ, ਜੋ ਬ੍ਰਹਮ ਵਾਂਗ ਨਾ ਜਵਾਨ ਹੁੰਦਾ ਹੈ ਨਾ ਹੀ ਬੁੱਢਾ ਹੁੰਦਾ ਹੈ। ਗਰਮੀ ਸਰਦੀ ਦਾ ਵੀ ਇਸ ਤੇ ਕੋਈ ਅਸਰ ਨਹੀਂ ਹੁੰਦਾ। ਯਥਾ ਆਚਰਜ ਕਥਾ ਮਹਾ ਅਨੂਪ, ਪਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ, ਨਾ ਇਹ ਬੁੱਢਾ ਨਾ ਇਹ ਵਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ, ਨਾ ਇਸ ਹਰਕ ਨਹੀਂ ਇਸ ਸੋਗ, ਸਭ ਕੁਛ ਇਸ ਕਾ ਇਹੋ ਕਰਨ ਯੋਗ, ਤਥਾ ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਾਨਸ। ਪਰ ਜੀਵ ਬ੍ਰਹਮ ਦੇ ਦੀਨ ਪੈਦਾ ਹੋਈ ਮਾਇਆ ਦੇ ਪ੍ਰਭਾਵ ਕਾਰਨ ਏਕਾਂਕਾਰ ਨੂੰ ਭੁੱਲ ਜਾਂਦਾ ਹੈ। ਜੀਵ ਪਰਮਾਤਮਾ ਦੀ ਅੰਸ਼ ਹੈ, ਪਰ ਬ੍ਰਹਮ ਦੇ ਹੁਕਮ ਤੋਂ ਬਿਨਾਂ ਕੁਝ ਵੀ ਕਰ ਨਹੀਂ ਸਕਦਾ। ਡਾਕਟਰ ਕੋਹਲੀ ਜੀਵ ਅਤੇ ਬ੍ਰਹਮ ਦਾ ਸੰਬੰਧ ਸਥਾਪਿਤ ਕਰਦਿਆਂ ਲਿਖਦੇ ਹਨ ਕਿ ਜੀਵ ਇੱਕ ਤਰ੍ਹਾਂ ਨਾਲ ਬ੍ਰਹਮ ਦਾ ਛੋਟਾ ਸਰੂਪ ਭਰਾ ਵੀ ਹੈ, ਕਿਉਂਕਿ ਇਹ ਬ੍ਰਹਮ ਵਿੱਚੋਂ ਆਇਆ ਹੈ। ਇਸ ਲਈ ਇਸ ਵਿੱਚ ਬ੍ਰਹਮ ਵਾਲੇ ਗੁਣ ਮੌਜੂਦ ਹਨ ਅਤੇ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ। ਪਰ ਜੋ ਆਪਣੀ ਮੌਜੂਦਾ ਹਾਲਤ ਵਿੱਚ ਫਰਕ ਹੈ ਉਹੀ ਫਰਕ ਪਰਮਾਤਮਾ ਤੇ ਆਤਮਾ ਵਿੱਚ ਸਮਝਣਾ ਚਾਹੀਏ। ਜੀਵ ਆਤਮਾ ਤੇ ਪਰਮਾਤਮਾ ਵਾਸਤਵ ਵਿੱਚ ਇੱਕ ਹਨ, ਅਸਲਾ ਤੇ ਵੰਸ ਇੱਕੋ ਹੈ। ਪਰ ਇਹ ਨਹੀਂ ਕਿ ਜੀਵ ਆਤਮਾ ਜਿਵੇਂ ਹੁਣ ਹੈ ਉਸੇ ਤਰ੍ਹਾਂ ਹੀ ਉਹ ਰੱਬ ਹੈ। ਭਾਵੇਂ ਸਾਗਰ ਜਾਂ ਨਦੀ ਤੇ ਬੂੰਦ ਜਾਂ ਲਹਿਰ ਸਭ ਪਾਣੀ ਹਨ, ਪਰ ਦੋਹਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸਤਿਗੁਰਾਂ ਦਾ ਫਰਮਾਨ ਹੈ, ਇਸ ਨੂੰ ਨਿਰੰਕਾਰ ਨੇ ਆਪਣੀ ਜੋਤ ਵਿੱਚੋਂ ਪੈਦਾ ਕੀਤਾ ਹੈ। ਇਹ ਬ੍ਰਹਮ ਰੂਪ ਹੋ ਸਕਦੀ ਹੈ ਅਤੇ ਉਸ ਦੇ ਨਾਲ ਅਸਲਾ ਇੱਕ ਹੋਣ ਕਰਕੇ ਨਿਰੰਕਾਰ ਨਾਲ ਮਿਲ ਸਕਦੀ ਹੈ। ਪਰ ਨਿਰੰਕਾਰ ਪੂਰਾ ਤੇ ਜੀਵ ਊਰਾ ਹੈ ਅਤੇ ਜਦੋਂ ਨਿਰੰਕਾਰ ਵਿੱਚ ਲੀਨ ਹੋਵੇਗੀ ਤਾਂ ਵੀ ਨਿਰੰਕਾਰ ਬੇਅੰਤ ਹੀ ਰਹੇਗਾ। ਸੋ ਜੀਵ ਬ੍ਰਹਮ ਦੇ ਹੱਥ ਵਿੱਚ ਕੱਠ ਪੁਤਲੀ ਹੈ। ਜਿਵੇਂ ਜਿਵੇਂ ਉਹ ਨਚਾਂਦਾ ਹੈ ਤਿਵੇਂ ਤਿਵੇਂ ਹੀ ਇਹ ਨੱਚਦੀ ਹੈ। ਜਿਸ ਜੀਵ ਉੱਤੇ ਬ੍ਰਹਮ ਦੀ ਨਜ਼ਰ ਹੋ ਜਾਂਦੀ ਹੈ ਉਹ ਫਿਰ ਸਦ ਸਦ ਹੀ ਜੀਵਦਾ ਹੈ ਅਤੇ ਮਾਇਆ ਦੇ ਆਵਾਗਮਨ ਤੋਂ ਮੁਕਤੀ ਪ੍ਰਾਪਤ ਕਰਦਾ ਹੈ। ਉਸ ਦਾ ਭਰਮ ਦੂਰ ਹੋਣ ਕਰਕੇ ਅਵਨਾਸੀ ਪਦ ਦੀ ਪ੍ਰਾਪਤੀ ਕਰ ਲੈਂਦਾ ਹੈ। ਮਰੇ ਨਹੀਂ ਸਦ ਸਦ ਹੀ ਜੀਵੈ, ਅਮਰ ਪਿਆ ਅਵਨਾਸੀ ਥੀਵੈ, ਨਾ ਕੋ ਆਵੈ ਨਾ ਕੋ ਜਾਵੈ, ਗੁਰੇ ਦੂਰੇ ਕੀਆ ਪਰਮੀਜਾ ਹੈ। ਫਿਰ ਹਰ ਤਰ੍ਹਾਂ ਨਾਲ ਜੀ ਮੁਕਤ ਹੋ ਜਾਂਦਾ ਹੈ।